ਆਸਾੜ ਤਪੰਦਾ ਤਿਸ ਲਗੇ ਹਰ ਨਾਉ ਨ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਵੇ ਗੁੱਚੀਏ ਗਲ ਪਈ ਸੋ ਜਮਕੀ ਫਾਸ ਜੇ ਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਏ ਸੁਧਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੜੇ ਜਿਸ ਮਨ ਹਰੇ ਚਰਣ ਨਿਵਾਸ
ਜੇਠ ਤੋਂ ਬਾਅਦ ਹਾੜ ਦਾ ਮਹੀਨਾ ਅਤੀ ਗਰਮ ਬਹੁਤ ਗਰਮ ਆਸਾੜ ਤਪੰਦਾ ਤਿਸ ਲਗੇ ਹਰ ਨਾਹ ਨ ਜਿੰਨਾ ਪਾਸ ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਗਰਦਿਸ਼ ਦੇ ਨਾਲ ਜੋ ਰੁੱਤ ਬਦਲਦੀ ਹੈ ਔਰ ਮਹੀਨਾ ਜਦ ਹਾੜ ਦਾ ਆਉਂਦਾ ਹੈ ਤਾਂ ਭਿਅੰਕਰ ਗਰਮੀ ਲੂ ਚੱਲਦੀ ਹੈ ਦਰਜਾ ਹਰਾਰਤ ਸਿਖਰ ਤੇ ਪਹੁੰਚਦਾ ਹੈ ਜੀਵ ਜੰਤੂ ਇਸ ਤਪਸ਼ ਤੋਂ ਅਤਿ ਦੁਖੀ ਆਉਂਦੇ ਨੇ ਇਹ ਗਰਮੀ ਪੈਦਾ ਹੁੰਦੀ ਹੈ ਜ਼ਮੀਨ ਤੇ ਸੂਰਜ ਦੀ ਗਰਦਿਸ਼ ਨਾਲ ਇੱਕ ਹੋਰ ਬਕਾਇਦਾ ਤਪਸ਼ ਹੈ ਜੋ ਮਨ ਦੀ ਗਰਦਿਸ਼ ਦੇ ਨਾਲ ਕਾਮਨਾਵਾਂ ਦੀ ਗਰਦਿਸ਼ ਦੇ ਨਾਲ ਵਾਸ਼ਨਾ ਦੀ ਗਰਦਿਸ਼ ਦੇ ਨਾਲ ਹਿਰਦੇ ਵਿੱਚ ਪੈਦਾ ਹੁੰਦੀ ਹੈ ਬਾਹਰ ਦੀ ਇਹ ਜਿਹੜੀ ਗਰਮੀ ਹੈ ਜੋ ਜ਼ਮੀਨ ਜਾਂ ਸੂਰਜ ਦੀ ਗਰਦਿਸ਼ ਨਾਲ ਪੈਦਾ ਹੁੰਦੀ ਹੈ ਇਸ ਤੋਂ ਮਨੁੱਖ ਨੇ ਬਚਣ ਦੇ ਅੱਜ ਤੱਕ ਬਹੁਤ ਸਾਰੇ ਉਪਰਾਲੇ ਕੀਤੇ ਨੇ ਸਾਧਨ ਜੁਟਾਏ ਨੇ ਦਿਹਾਤ ਵਿੱਚ ਅਸੀਂ ਦੇਖਦੇ ਹਾਂ ਅੰਬਾਂ ਦੇ ਦਰਖਤਾਂ ਦੀ ਠੰਡੀ ਛਾਂ ਪਿੱਪਲ ਦੀ ਛਾਂ ਥੱਲੇ ਬੈਠ ਕੇ ਹਵਾ ਦੇ ਝੌਂਕਿਆਂ ਵਿੱਚ ਔਰ ਘੜੇ ਦਾ ਠੰਡਾ ਪਾਣੀ ਪੀ ਕੇ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਣ ਦਾ ਉਪਰਾਲਾ ਕਰਦੇ ਨੇ ਸਾਡੇ ਦਿਹਾਤ ਦੇ ਲੋਕੀ ਪਿੰਡ ਦੇ ਵਾਸੀ ਸ਼ਹਿਰਾਂ ਵਿੱਚ ਲੋਕਾਂ ਨੇ ਆਪਣੇ ਆਪਣੇ ਸਾਧਨਾਂ ਨਾਲ ਵਸੀਲੇ ਜੁਟਾਏ ਨੇ ਕੋਈ ਆਪਣਾ ਟਿਕਾਣਾ ਸਾਰੇ ਦਾ ਸਾਰਾ ਏਅਰ ਕੰਡੀਸ਼ਨ ਕਰ ਲੈਂਦਾ ਹੈ ਠੰਡਾ ਕਰ ਲੈਂਦਾ ਹੈ ਵਾਤਾ ਅਨੁਕੂਲ ਕਰ ਲੈਂਦਾ ਹੈ ਪ੍ਰਾਚੀਨ ਐਸਾ ਵੀ ਸੀ ਕਿ ਜਦ ਤਪਸ਼ ਬਹੁਤ ਵੱਧ ਜਾਏ ਤਾਂ ਚੰਦਨ ਦਾ ਲੇਪ ਕਰ ਲੈਂਦੇ ਸਨ ਔਰ ਇਸ ਤਰ੍ਹਾਂ ਪਿੰਡੇ ਨੂੰ ਬਦਨ ਨੂੰ ਠੰਡਾ ਰੱਖਣ ਦੀ ਕੋਸ਼ਿਸ਼ ਕਰਦੇ ਸਨ ਪਰ ਇਹ ਉਪਰਾਲੇ ਸਾਰੇ ਤਨ ਨੂੰ ਠੰਡਾ ਰੱਖਣ ਵਾਸਤੇ ਨੇ ਕਿ ਇਹ ਜਿਹੜੀ ਤਪਸ਼ ਹੈ ਤਨ ਨੂੰ ਜਲਾਵੇ ਨਾ ਤਨ ਨੂੰ ਸਾੜੇ ਨਾ ਔਰ ਇਹ ਤਪਸ਼ ਜੋ ਜ਼ਮੀਨ ਦੀ ਗਰਦਿਸ਼ ਨਾਲ ਤੇ ਸੂਰਜ ਦੀ ਗਰਦਿਸ਼ ਨਾਲ ਜੋ ਪੈਦਾ ਹੁੰਦੀ ਹੈ ਉਸ ਤੋਂ ਹੀ ਬਚਣ ਦੇ ਸਾਧਨ ਨੇ ਪਰ ਜੋ ਇੱਛਾਵਾਂ ਵਾਸਨਾਵਾਂ ਦੇ ਗਰਦਿਸ਼ ਦੇ ਨਾਲ ਮਨ ਦੀ ਗਰਦਿਸ਼ ਦੇ ਨਾਲ ਹਿਰਦੇ ਦੀ ਭੂਮੀ ਵਿੱਚ ਤਪਸ਼ ਪੈਦਾ ਹੁੰਦੀ ਹੈ ਕ੍ਰੋਧ ਦੀ ਲੋਭ ਦੀ ਈਰਸ਼ਾ ਦੀ ਦੁਸ਼ ਦੀ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਬਿਖੇੜੇ ਇਹਨਾਂ ਨੂੰ ਬਚਣ ਦਾ ਉਪਰਾਲਾ ਮਨੁੱਖ ਦੇਖਣ ਦੇ ਚਾਹੇ ਘੱਟ ਹੀ ਜਤਾਉਂਦਾ ਹੈ ਔਰ ਬਾਹਰ ਦੇ ਇਹ ਉਪਰਾਲੇ ਅੰਦਰ ਤੱਕ ਪਹੁੰਚਦੇ ਵੀ ਨਹੀਂ ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਸਾਫ਼ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਾਈ ਘਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰੀ ਨਾਮ ਚੰਦਨ ਦੇ ਲਾਇਆ ਠੰਡੀ ਛਾਂ ਥੱਲੇ ਬੈਠਿਆਂ ਠੰਡਾ ਪਾਣੀ ਵੀ ਪੀ ਕੇ ਔਰ ਠੰਡੀ ਛਾਂ ਥੱਲੇ ਬੈਠ ਕੇ ਵੀ ਹਿਰਦੇ ਦੀ ਗਰਮਾਸ਼ ਦੂਰ ਨਹੀਂ ਹੋਵੇਗੀ ਬਰਫਾਨੀ ਪਹਾੜਾਂ ਵਿਚ ਰਹਿ ਕੇ ਵੀ ਮਨੁੱਖਾਂ ਦੇ ਹਿਰਦੇ ਤਪੇ ਰਹਿੰਦੇ ਨੇ अशांत रहिंदे ने। ओ इतना शीतल वातावरण भी देखण विच आया उन्हां दे मन नूं शीतल करन विच असमर्थ है। ठंडे इलाके, ठंडे पहाड़, ठंडे मुलक, उत्थे रहण वालियां दे हिरदे भी अत्यंत तपे हुए, तपश दे नाल भरे हुए। तो एक प्रत्यक्ष सबूत है कि बाहर दी ए शीतलता अंतिशकरण नूं शीतल नहीं करदी। इस वास्ते ते संस्कृति श्लोक सतगुरु कहिंदे ने, न शीतलं चंद्र देवे, न शीतलं बावन चंदने, न शीतलं शीत रुतेन नानक, शीतलं साध स्वजने। चंद्रमा दी किरणा भी हिरदे नूं शीतल नहीं कर सकदियां, सिर्फ तन नूं ठंडा रख सकदियां। और इसी तरीके नाल चंदन दा लेप है, ठंडियां हवावां ने, बर्फानी हवावां ने, शीतल बाहर दा माहौल है, ते हिरदे नूं शीतल नहीं करदा। हिरदा शीतल केवल परमात्मा दे नाम नाल हुंदा है, ईश्वर दे नाम नाल हुंदा है। तो इस वास्ते साहिब इत्थे फरमान करदे ने, आषाढ़ तपंदा तिस लगे हर नाव न जिन्ना पास। जिन्हां दे कोल हरी दा नाम नहीं, उन्हां दे अंतिशकरण दे ते हमेशा ही हाड़ बनिया रहिंदा है, आषाढ़ दी रुत बनी रहिंदी है, हर वक्त हिरदे तपे रहिंदे ने। पृथ्वी दे ए जिहड़े महीने, ए जिहड़े रुत्तां ने, ए हर 30-31 दिनां तों बाद बदलदे रहिंदे ने। हिरदे दी भूमि विच कुछ महीने ऐसे ने टिक के ही रह जांदे ने, टिके है हाड़ तो टिक के ही रह गया है। तपे होया हिरदा है तो जीवन भर तपे होया रहा है। इत्थे दी चाल किसे होर ढंग नाल जो है चलदी है, मनुख दी सोचनी नाल चलदी है, मनुख दे चिंतन नाल चलदी है, मन दियां वासनावां नाल जो है चलदी है। तो साहिब कहिंदे जिन्हां दे कोल परमात्मा दा नाम नहीं, आषाढ़ दे महीने दी गर्मी उन्हां नूं बाहरों ते तपाउंदी है, पर उन्हां दे अंतिशकरण दे सी हाड़ बणिया रहिंदा है, उन्हां दा हिरदा भी तपिया रहिंदा है, क्योंकि परमात्मा दा नाम नहीं है। आषाढ़ तपंदा तिस लगे हर नाव न जिन्ना पास, जग जीवन पुरख त्याग के मानस संधि आस। जो जगत दा जीवन है, जीवन दे देण वाला है, ते जीव जी सकन अनंत दाता दे देण वाला है, उनू भुला के ए मनुख मनुख दी आस ते जी रहा है, बंदा बंदे दी आस ते जी रहा है। बंदा उसकी आस करदा जिस तो ये आया है, जिस तो ये जीवन आया है, जिस तो ये सब कुछ आया है, पर मनुखी दुनिया विच कितनी मूढ़ता चलदी है। बंदा बंदे दी आस ते जी रहा है, मनुख मनुख दी टेक ते जो है जी रहा है। बाबा फरीद ते बहुत वड्डी फिटकार पांदे ने उस ते, जेड़ा मनुख मनुख दी आस ते जीवदा है। फरीदा राती वडियां दुख दुख उठन पास, रिग तिनांदा जीविया जिना विडाणी आस। लानत है उन्हां दे जीवने ते जो खुदा नूं छोड़ के मनुखी आस ते जीवदे ने, और सोचदे ने मनुख तों सुख मिलणगे, पर जेड़ा आप दुखी है तेनू कित्थों सुख देवेगा। तेनू सुख दी चाहत है, उसनू भी है। एक आम मुहावरा है, ओ मोते सुख चाहत है, हम ओते सुख चाहत है। असी उसदे कोलो सुख मंगदे हां, ओ साडे कोलो सुख मंगदा है। भिखारी ते दोवे ने, ते दोवे भिखारी मिलके किसे नूं किस तरह राजा बना देणगे, महान बना देणगे। दोहां दी ते चाहत है। एक गाथा है बड़ी सुंदर, कहिंदे ने एक सूफी फकीर नूं किधरे उसदे चेलियां ने प्रेरिया कि रोज दर बदर भिक्षा मंगनी पैंदी है, चलो अकबर दे कोल जांदे आं, उसदे कोल हथ फैलांदे आं, ओ इतना कुछ दे देवेगा साडे कई दिन सुख नाल आराम नाल कट जाणगे। जदों इह फकीर अकबर दे महलां च पहुंचे है, अकबर नमाज कर रहा सी अरा मस्जिद विच बैठ के, शाही मस्जिद विच बैठ के। फकीर भी मस्जिद दे चला गया। नमाज जद अदा हुई तो दुआ करन बैठा अकबर, अरदास करदा है, विनय करदा है, दुआ करदा है, हे खुदा तू सुख दे, शांति दे, मेरी झोली ਹੋਰ ਰਾਜਪਾਠ ਨਾਲ ਭਰ, ਹੋਰ ਮੈਨੂੰ ਸ਼ਕਤੀਸ਼ਾਲੀ ਬਣਾ। ਤੂੰ ਬਖਸ਼ਿਸ਼ ਕਰ, ਮੇਰਾ ਰਾਜ ਭਾਗ ਹੋਰ ਵਧਾ, ਮੇਰੇ ਖਜ਼ਾਨੇ ਦੀ ਧਨ ਸੰਪਦਾ ਹੋਰ ਵਧਾ। ਇੰਜ ਜਦ ਦੁਆ ਪਿਆ ਕਰੇ ਤੂੰ ਫਕੀਰ ਮੁੜ ਚਲਿਆ। ਚੇਲੇ ਕਹਿਣ ਲੱਗੇ, ਆਏ ਸੀ ਤੁਸੀਂ ਕੁਛ ਮੰਗਣ ਤੇ ਬਿਨਾਂ ਮੰਗਿਆ ਹੀ ਵਾਪਸ ਜਾ ਰਹੇ ਹੋ। ਫਕੀਰ ਕਹਿਣ ਲੱਗਾ, ਮੰਗਤੇ ਕੋਲ ਕੀ ਮੰਗਣਾ, ਹੁਣ ਇਹ ਵੀ ਜਿਸ ਦੇ ਕੋਲ ਮੰਗ ਰਿਹਾ ਆਪਾਂ ਵੀ ਉਸੇ ਕੋਲ ਹੀ ਮੰਗਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੌਣਖ ਕੀ ਟੇਕ ਬਿਰਖੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੀ ਮਨੁੱਖ ਨੂੰ ਰਜਾ ਸਕਦਾ ਹੈ, ਮਨੁੱਖ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਜਾ ਸਕਦਾ। ਇੱਕ ਪਰਮਾਤਮਾ ਦੀ ਦੇਣ ਹੀ ਮਨੁੱਖ ਨੂੰ ਰਾਜਾ ਬਣਾ ਸਕਦੀ ਏ, ਰਜਿਆ ਹੋਇਆ ਬਣਾ ਸਕਦੀ ਏ। ਮਨੁੱਖ ਦੀ ਦੇਣ ਤੇ ਸਦੀਵੀ ਬਿਖਾਰੀ ਬਣਾ ਕੇ ਰੱਖੇਗੀ। ਉਹ ਲੈਣ ਵਾਲਾ, ਅਗਲਾ ਦੇਣ ਵਾਲਾ, ਇਹ ਸਦੀਵੀ ਮੰਗਤਾ ਬਣਿਆ ਰਹੇਗਾ। ਪਰ ਜਦ ਪਰਮਾਤਮਾ ਕੁਝ ਝੋਲੀ ਵਿਚ ਪਾਉਂਦਾ ਹੈ ਤਾਂ ਪਰਮਾਤਮਾ ਤੇ ਆਪਣੇ ਵਰਗਾ ਬਣਾ ਦਿੰਦਾ ਹੈ। ਉਹ ਦਾਤਾ ਹੈ, ਉਹ ਰਾਜਾ ਹੈ। ਉਹ ਜਿਸ ਦੀ ਝੋਲੀ ਵਿਚ ਸਵਾਤ ਪਾਉਂਦਾ ਹੈ ਉਸ ਨੂੰ ਵੀ ਦਾਤਾ ਬਣਾ ਦਿੰਦਾ ਹੈ। ਉਹ ਵੀ ਦਾਤੇ ਦੁੱਖ ਕਾਟਨ ਹਾਰ, ਉਹ ਵੀ ਦਾਤੇ ਬਣ ਜਾਂਦੇ ਨੇ, ਉਹ ਵੀ ਰਾਜੇ ਬਣ ਜਾਂਦੇ ਨੇ, ਉਹ ਵੀ ਮਹਾਨ ਬਣ ਜਾਂਦੇ ਨੇ। ਤੇ ਸਾਹਿਬ ਕਹਿੰਦੇ ਨੇ, ਹਾੜ ਦਾ ਮਹੀਨਾ ਉਹਨਾਂ ਨੂੰ ਬਹੁਤ ਤਪਾਉਂਦਾ ਹੈ ਜੋ ਜਗਤ ਦਾ ਜੀਵਨ ਪਰਿਪੂਰਨ ਪ੍ਰਮਾਤਮਾ ਹੈ, ਉਸ ਨੂੰ ਭੁਲਾ ਕੇ ਮਨੁੱਖਾਂ ਦੀ ਆਸ ਟੇਕ ਵਿਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਦੋਏ ਭਾਏ ਵਿਗੁੱਚੀ ਹੈ ਗਲ ਪਈ ਉਸ ਜਮ ਕੀ ਫਾਸ, ਦੋਏ ਭਾਏ ਦੋ ਪਾਸੇ ਦੀ ਧਾਵਣਾ, ਦੋ ਪਾਸੇ ਚੱਲਣਾ, ਇੱਕ ਕਦਮ ਸੱਚ ਦੇ ਪਾਸੇ ਇੱਕ ਪਾਸੇ, ਇੱਕ ਕਦਮ ਝੂਠ ਦੇ ਪਾਸੇ, ਇੱਕ ਕਦਮ ਰੋਸ਼ਨੀ ਦੀ ਤਰਫ ਇੱਕ ਕਦਮ ਅੰਧਕਾਰ ਦੀ ਤਰਫ, ਇੱਕ ਕਦਮ ਧਾਰਮਿਕ ਮੰਦਰ ਦੀ ਤਰਫ ਇੱਕ ਕਦਮ ਵਿਕਾਰਾਂ ਦੇ ਅੱਡੇ ਦੀ ਤਰਫ, ਇੱਕ ਕਦਮ ਇਮਾਨਦਾਰੀ ਦੀ ਤਰਫ ਦੂਸਰਾ ਕਦਮ ਬੇਈਮਾਨੀ ਦੀ ਤਰਫ। ਕਹਿੰਦੇ ਨੇ ਸੰਸਾਰ ਵਿਚ ਬਸ ਇਸ ਤਰ੍ਹਾਂ ਦੇ ਲੋਕਾਂ ਦੀ ਹੀ ਬਹੁਤ ਵੱਡੀ ਗਿਣਤੀ ਹੈ ਜੋ ਦੁਬਦਾ ਵਿਚ ਪੈਣੇ, ਦੁਬਦਾ ਦੋ ਪਾਸੇ ਦੀ ਧਾਵਣਾ, ਕਦੀ ਸੱਚ ਦੀ ਤਰਫ ਕਦੀ ਝੂਠ ਦੀ ਤਰਫ, ਕਦੀ ਪ੍ਰਕਾਸ਼ ਦੀ ਤਰਫ ਕਦੀ ਅੰਧਕਾਰ ਦੀ ਤਰਫ, ਕਦੀ ਇਮਾਨ ਦੇ ਮੰਦਰਾਂ ਦੀ ਤਰਫ ਕਦੀ ਵੈਸ਼ਿਆਲਿਆਂ ਦੀ ਤਰਫ, ਸ਼ਰਾਬਖਾਨਿਆਂ ਦੀ ਤਰਫ। ਔਰ ਹੈਰਾਨਗੀ ਹੁੰਦੀ ਹੈ, ਇਹ ਜੋ ਧਾਰਮਿਕ ਮੰਦਰ ਦੀ ਤਰਫ ਭਜਿਆ ਜਾ ਰਿਹਾ ਸੀ ਇਹੀ ਸ਼ਰਾਬਖਾਨੇ ਦੀ ਤਰਫ ਜਾ ਰਿਹਾ ਹੈ। ਜਿਸ ਦੇ ਹੱਥ ਵਿਚ ਗੁਟਕਾ ਸੀ ਬਾਣੀ ਪੜ ਰਿਹਾ ਸੀ ਇਹੀ ਗੰਦਾ ਨਾਵਲ ਪੜ ਰਿਹਾ, ਜਿਨ ਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਪੜ ਰਿਹਾ, ਜੋ ਮਿੱਠਾ ਮਧੁਰ ਤੇ ਸੱਚ ਬੋਲ ਰਿਹਾ ਸੀ ਇਹੀ ਮਿੱਥਿਆ ਬੋਲਣ ਲੱਗ ਪਿਆ, ਜੋ ਬੜੇ ਸ਼ਾਂਤਮਈ ਢੰਗ ਨਾਲ ਤੇ ਵਿਨਮਰਤਾ ਦੇ ਨਾਲ ਪੇਸ਼ ਆਇਆ ਸੀ ਇਹੀ ਤਕੱਬਰ ਪ੍ਰਗਟ ਕਰ ਰਿਹਾ, ਇਹੀ ਕ੍ਰੋਧ ਵਿਚ ਆ ਗਿਆ। ਜੋ ਬੜਾ ਦਿਆਲੂ ਦਿਖਾਈ ਦੇ ਰਿਹਾ ਸੀ ਇਹੀ ਕਠੋਰ ਹੋ ਗਿਆ। ਸੰਸਾਰ ਵਿਚ ਮਨੁੱਖੀ ਜਗਤ ਵਿਚ ਬਸ ਇਨ੍ਹਾਂ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਹਮੇਸ਼ਾ ਦੋ ਪਾਸੇ ਚੱਲਦੇ ਨੇ ਔਰ ਜੀਵਨ ਭਰ ਚੱਲਦੇ ਨੇ, ਔਰ ਦੋ ਪਾਸੇ ਚੱਲ ਕੇ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ, ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਦੋ ਪਾਸੇ ਚੱਲ ਚੱਲ ਕੇ ਬੰਦਾ ਥੱਕਦਾ ਹੈ, ਟੁੱਟਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਇਸ ਤਰ੍ਹਾਂ ਦੋ ਰਸਤਿਆਂ ਤੇ ਚੱਲਦੇ ਨੇ ਅੱਗੇ ਤੇ ਪਿੱਛੇ ਆਖਿਰ ਖੱਜਲ ਖੁਆਰ ਆਉਂਦੇ ਨੇ। ਦੋਏ ਭਾਏ ਵੀ ਗੁੱਚੀਸ ਗਲ ਪਈ ਸੋ ਜਮ ਕੀ ਫਾਸ, ਔਰ ਅੰਤਮ ਸਮੇਂ ਜਮਾਂ ਦੀ ਫਾਈ ਗਲ ਵਿਚ ਆਣ ਪੈਂਦੀ ਏ, ਅਗਲਾ ਜਨਮ ਫਿਰ ਜੋ ਹੈ ਚੱਲ ਪੈਂਦਾ। ਅੱਗੇ ਜਾ ਕੇ ਕੀ ਆਉਂਦਾ? ਤੇ ਸਾਹਿਬ ਕਹਿੰਦੇ, ਜੇਹਾ ਬੀਜੇ ਸੋ ਲੂਣੇ ਮੱਥੇ ਜੋ ਲਿਖਿਆਸ, ਜੋ ਬੀਜੇ ਹੈ ਤੇ ਬੀਜ ਬੀਜ ਕੇ ਜੋ ਮਸਤਕ ਦੇ ਸੰਸਕਾਰ ਬਣੇ ਨੇ ਅੱਗੇ ਤੇ ਉਹੀ ਕੁਛ ਉਸ ਨੂੰ ਪ੍ਰਾਪਤ ਹੋਵੇਗਾ। ਜੈਸੇ ਇਸ ਦੇ ਸੰਸਕਾਰ ਬਣੇ ਉਸੇ ਸੰਸਕਾਰਾਂ ਅਨੁਸਾਰ ਉਸੇ ਸੰਸਕਾਰਾਂ ਦੇ ਭਰੇ ਹੋਏ ਮਾਂ ਬਾਪ ਉਸ ਨੂੰ ਮਿਲਣਗੇ, ਵੈਸੇ ਸੰਸਕਾਰਾਂ ਦਾ ਉਸ ਨੂੰ ਮਾਹੌਲ ਮਿਲੇਗਾ। ਔਰ ਉਹਨਾਂ ਸੰਸਕਾਰਾਂ ਵਿਚ ਅਗਰ ਪੀੜਾ ਸੀ, ਦੁੱਖ ਸੀ, ਵਿਕਾਰ ਸਨ, ਤਾਂ ਫਿਰ ਅਗਲਾ ਮਾਹੌਲ ਵੀ ਵੈਸਾ ਹੀ ਜੋ ਹੈ ਬਣੇਗਾ। ਸਾਈ ਵਸਤ ਪ੍ਰਾਪਤ ਹੋਈ ਜਿਸੋ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ ਖੇਤ। ਜਿਸ ਤਰ੍ਹਾਂ ਦੀ ਵਾਸ਼ਨਾ ਵਿਚ ਮਨੁੱਖ ਰਿਹਾ, ਜਿਸ ਤਰ੍ਹਾਂ ਦੇ ਕਰਮਾਂ ਵਿਚ ਮਨੁੱਖ ਰਿਹਾ, ਜਿਸ ਤਰ੍ਹਾਂ ਦੇ ਸੰਸਕਾਰ ਸੰਚਿਤ ਕਰਦਾ ਰਿਹਾ, ਅਗਲੀ ਦੁਨੀਆ ਉਸ ਨੂੰ ਵੈਸੀ ਹੀ ਪ੍ਰਾਪਤ ਹੋਈ। ਤੋ ਜੇਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ, ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਜ਼ਿੰਦਗੀ ਦੀ ਰਾਤ ਬਤੀਤ ਹੋ ਗਈ ਮੌਤ ਦਾ ਸੂਰਜ ਉਦੇ ਹੋ ਗਿਆ ਪਛਤਾਵਾ ਪੈਦਾ ਹੋ ਗਿਆ ਕਿਉਂ ਹੱਥ ਵਿੱਚ ਕੁਛ ਵੀ ਨਹੀਂ ਹੱਥ ਖਾਲੀ ਰਹਿ ਗਏ ਨੇ ਨਿਰਾਸ਼ਾ ਹੀ ਪਈ ਹੈ ਝੋਲੀ ਵਿੱਚ ਅੰਤਿਮ ਸਮੇਂ ਅਗਰ ਕੋਈ ਉਦਾਸ ਹੋ ਗਿਆ ਹੈ ਤਾਂ ਸਮਝ ਲਓ ਜ਼ਿੰਦਗੀ ਵਿਅਰਥ ਚਲੀ ਗਈ ਹੈ ਪਰ ਅੰਤਿਮ ਸਮੇਂ ਵੀ ਬੁੱਲਾਂ ਤੇ ਮੁਸਕਰਾਹਟ ਹੈ ਚਿਹਰੇ ਤੇ ਖੇੜਾ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ ਮੌਤ ਪਰਚਾ ਹੈ ਮੌਤ ਇਮਤਿਹਾਨ ਹੈ ਇਸ ਨੇ ਜੋ 70, 80, 90 ਸਾਲ ਪੜਿਆ ਹੈ ਜੀਵਨ ਦੇ ਮਕਤਬ ਵਿੱਚ ਜੋ ਕੁਛ ਇਸਨੇ ਪੜਾਈ ਕੀਤੀ ਹੈ ਬਸ ਹੁਣ ਮੌਤ ਦਾ ਪਰਚਾ ਜੋ ਹੱਲ ਕਰੇਗਾ ਮੌਤ ਦੱਸ ਦੇਗੀ ਮੌਤ ਇਮਤਿਹਾਨ ਹੈ ਮੌਤ ਇੱਕ ਪਰਚਾ ਹੈ ਅਗਰ ਉਸ ਸਮੇਂ ਮੌਤ ਨੂੰ ਵੇਖ ਕੇ ਬੁੱਲਾਂ ਤੇ ਮੁਸਕਰਾਹਟ ਆ ਗਈ ਚਿਹਰੇ ਤੇ ਖੇੜਾ ਆਇਆ ਤੂੰ ਜ਼ਿੰਦਗੀ ਦੇ ਮਕਤਬ ਵਿੱਚ ਪੜ ਕੇ ਸਫਲ ਹੋ ਗਿਆ ਕਾਮਯਾਬ ਹੋ ਗਿਆ ਪਰ ਉਦਾਸੀ ਛਾ ਗਈ ਮਾਯੂਸੀ ਛਾ ਗਈ ਰੋਣਾ ਛਾ ਗਿਆ ਅਸ਼ਕਬਾਰ ਹੋ ਗਿਆ ਦੁਖਤ ਹੋਇਆ ਤੋ ਫੇਲ ਹੋ ਗਿਆ ਪ੍ਰਿਥਵੀ ਵਿੱਚ ਜ਼ਿੰਦਗੀ ਦੇ ਮਕਤਬ ਵਿੱਚ ਅਕਸਰ ਲੋਕ ਫੇਲ ਹੋ ਜਾਂਦੇ ਨੇ ਕਦੀ ਕਦਾਈ ਕੋਈ ਹਜ਼ਾਰਾਂ ਵਿੱਚ ਇੱਕ ਅੱਧ ਪਾਸ ਹੁੰਦਾ ਬਾਕੀ ਜੋ ਵਿਦਿਆਲੇ ਬਾਕੀ ਜਿਹੜੇ ਮਕਤਬ ਨੇ ਕੋਈ ਇੱਕ ਅੱਧ ਫੇਲ ਹੁੰਦਾ ਬਾਕੀ ਪਾਸ ਹੋ ਜਾਂਦੇ ਨੇ ਪਰ ਇਹ ਜੋ ਜੀਵਨ ਦਾ ਮਕਤਬ ਹੈ ਇਹ ਜੋ ਜ਼ਿੰਦਗੀ ਦਾ ਵਿਦਿਆਲਾ ਹੈ ਇੱਥੇ ਤੇ ਕੋਈ ਇੱਕ ਅੱਧ ਪਾਸ ਹੋ ਜਾਂਦਾ ਬਾਕੀ ਸਾਰੇ ਫੇਲ ਹੋ ਜਾਂਦੇ ਨੇ ਉੱਥੇ ਦੇ ਉੱਥੇ ਜੋ ਹੈ ਰਹਿ ਜਾਂਦੇ ਨੇ ਤੇ ਸਾਹਿਬ ਕਹਿੰਦੇ ਨੇ ਜ਼ਿੰਦਗੀ ਦੀ ਰਾਤ ਬਤੀਤ ਹੋ ਗਈ ਮੌਤ ਦਾ ਸੂਰਜ ਉਦੇ ਹੋ ਗਿਆ ਪਛਤਾਵਾ ਝੋਲੀ ਵਿੱਚ ਪਿਆ ਔਰ ਨਿਰਾਸ਼ ਹੋ ਕੇ ਇਹ ਜੀਵ ਇਸਤਰੀ ਜਗਤ ਤੋਂ ਉੱਠ ਚੱਲੀ ਜਿਨਕੋ ਸਾਧੂ ਬੇਟੀਏ ਸੋ ਦਰਗੇ ਹੋਏ ਖਲਾਸ ਜਿਨ੍ਹਾਂ ਨੂੰ ਸਤਸੰਗ ਨਸੀਬ ਹੋਇਆ ਗੁਰੂ ਦੀ ਸੋਬਤ ਨਸੀਬ ਹੋਈ ਉਹ ਦਰਗਾਹ ਵਿੱਚ ਪਹੁੰਚ ਗਏ ਬੰਧਨਾਂ ਨੂੰ ਤੋੜ ਕੇ ਸਾਰੀਆਂ ਜ਼ੰਜੀਰਾਂ ਨੂੰ ਤੋੜ ਕੇ ਸਾਰੇ ਵਿਕਾਰਾਂ ਨੂੰ ਲਾਂਬੇ ਕਰਕੇ ਕਰਕੇ ਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਅਸਾੜ ਦੇ ਮਹੀਨੇ ਦਾ ਉਪਦੇਸ਼ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅਰਦਾਸ ਕਰਨਾ ਸਿਖਾਉਂਦੇ ਨੇ ਹੇ ਪ੍ਰਭੂ ਬਖਸ਼ਿਸ਼ ਕਰ ਰਹਿਮਤ ਕਰ ਇਸ ਮਹੀਨੇ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ ਤੇਰੀ ਭੁੱਖ ਪੈਦਾ ਹੋਵੇ ਤੇਰੇ ਮਿਲਣ ਦੀ ਤਾਂਘ ਪੈਦਾ ਹੋਵੇ ਕਿਉਂਕਿ ਪ੍ਰਭ ਤੁਲ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਨਾਨਕ ਦੀ ਇਹ ਅਰਦਾਸ ਹੈ ਜੋਦੜੀ ਏ ਬੇਨਤੀ ਏ ਹੇ ਪ੍ਰਭੂ ਤੈਥੋਂ ਬਿਨਾਂ ਹੋਰ ਕੋਈ ਵੀ ਸਮਰੱਥ ਨਹੀਂ ਜੋ ਮੇਰੇ ਦੁੱਖ ਕੱਢ ਸਕੇ ਤੇਰੇ ਮੁਕਾਬਲੇ ਦਾ ਹੋਰ ਕੋਈ ਹੈ ਨਹੀਂ ਜਿਸ ਦੇ ਅੱਗੋਂ ਮੈਂ ਅਰਦਾਸ ਕਰਾਂ ਇਸ ਵਾਸਤੇ ਹੇ ਪ੍ਰਭੂ ਤੇਰੇ ਅੱਗੋਂ ਹੀ ਅਰਦਾਸ ਹੈ ਤੇਰੇ ਅੱਗੋਂ ਹੀ ਜੋਦੜੀ ਹੈ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਆਸਾੜ ਦਾ ਮਹੀਨਾ ਉਸੇ ਲਈ ਸੁਹਾਵਣਾ ਹੈ ਉਸੇ ਲਈ ਸੀਤਲ ਹੈ ਉਸੇ ਮਨੁੱਖ ਲਈ ਆਨੰਦਮਈ ਹੈ ਜਿਸ ਦਾ ਮਨ ਪ੍ਰਭੂ ਦੇ ਗੁਣਾਂ ਦੇ ਜੁੜੇ ਰਹਿੰਦਾ ਹੈ ਪ੍ਰਭੂ ਦੇ ਚਰਨਾਂ ਚ ਲੀਨ ਰਹਿੰਦਾ ਹੈ
ਆਸਾੜ ਭਲਾ ਸੂਰਜ ਗਗਨ ਤਪੇ ਧਰਤੀ ਦੁੱਖ ਸਹੇ ਸੋਖੇ ਅਗਨ ਬਖੇ ਅਗਨ ਰਸ ਸੋਖੇ ਮਰੀਏ ਧੋਖੇ ਭੀ ਸੋ ਕਿਰਤ ਨਹਾਰੇ ਰਥ ਫਿਰੇ ਛਾਇਆ ਧਨ ਤਾਕੇ ਪੀਂਡ ਲਵੇ ਮੰਜ ਬਾਰੇ ਅਵਗੁਣ ਬਾਦ ਚਲੀ ਦੁਖ ਆਗੇ ਸੁਖ ਤਿਸ ਸਾਚ ਸੰਭਾਲੇ ਨਾਨਕ ਜਿਸ ਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ
ਤੁਖਾਰੀ ਰਾਗ ਦੇ 12 ਮਾਹ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਹਿਲੇ ਪਾਤਸ਼ਾਹ ਜੀ ਦਾ ਉਪਦੇਸ਼ ਸੰਦੇਸ਼ ਭਲਾ ਹੈ ਆਸਾੜ ਦਾ ਮਹੀਨਾ ਸੂਰਜ ਗਗਨ ਤੇ ਤਪ ਰਿਹਾ ਆਸਮਾਨ ਤੇ ਤਪ ਰਿਹਾ ਔਰ ਇਸ ਦੀ ਤਪਸ ਦੇ ਨਾਲ ਧਰਤੀ ਦੁੱਖ ਸਹੇ ਸੁਖ ਹੈ ਅਗਨ ਬਖੇ ਧਰਤੀ ਤਪਸ ਦਾ ਦੁੱਖ ਉਠਾਉਂਦੀ ਹੈ ਸੁਖ ਹੈ ਪਾਣੀ ਸੁੱਕਦਾ ਹੈ ਸਰੋਵਰਾਂ ਦਾ ਨਦੀ ਨਾਲਿਆਂ ਦਾ ਇਸ ਸੂਰਜ ਦੀ ਤਪਸ਼ ਨਾਲ ਇਸ ਅਗਨੀ ਦੇ ਨਾਲ ਸੋਕਾ ਪੈ ਜਾਂਦਾ ਹੈ, ਸਰੋਵਰਾਂ ਦਾ ਪਾਣੀ ਘਟ ਜਾਂਦਾ ਹੈ, ਦਰਿਆਵਾਂ ਦਾ ਪਾਣੀ ਘਟ ਜਾਂਦਾ ਹੈ। ਹਕੀਕਤ ਹੈ, ਜਦ ਮਨੁੱਖ ਦੇ ਅੰਤਿਸ਼ਕਰਨ ਵਿੱਚ ਵਿਕਾਰਾਂ ਦਾ ਸੂਰਜ ਪੂਰੇ ਜੋਬਨ ਨਾਲ ਉਦੇ ਹੋਵੇ ਤਾਂ ਉੱਥੇ ਸ਼ਾਂਤੀ ਦਇਆ ਸੁੱਕ ਜਾਂਦੀ ਹੈ। ਦੈਵੀ ਗੁਣਾਂ ਦਾ ਜਲ, ਦੈਵੀ ਗੁਣਾਂ ਦੀ ਸੰਪਦਾ ਜੋ ਰਸ ਹੈ, ਜੋ ਜਲ ਦੀ ਤਰ੍ਹਾਂ ਹੈ, ਨਿਰਮਲ ਹੈ, ਪਾਵਨ ਹੈ, ਉਹ ਸੁੱਕਣਾ ਆਰੰਭ ਹੋ ਜਾਂਦੀ ਹੈ। ਤਪੇ ਹੋਏ ਹਿਰਦੇ ਵਿੱਚ ਦੈਵੀ ਗੁਣ ਨਹੀਂ ਆਉਂਦੇ। ਜਿਤਨਾ ਤਪਿਆ ਹੋਇਆ ਹਿਰਦਾ ਹੋਵੇਗਾ ਉਤਨਾ ਹੀ ਗੁਣਾਂ ਤੋਂ ਖਾਲੀ ਹੋਵੇਗਾ। ਤੇ ਸਾਹਿਬ ਕਹਿੰਦੇ ਧਰਤੀ ਦੁੱਖ ਸਹੇ, ਇਸ ਤਪਸ ਦੇ ਨਾਲ ਧਰਤੀ ਦੁੱਖ ਸਹਾਰਦੀ ਹੈ। ਸੁੱਖ ਹੈ ਅਗਨ ਬਖੇ, ਸੂਰਜ ਦੀ ਅਗਨੀ ਕਰਕੇ ਜਲ ਸੁੱਕਦਾ, ਪਾਣੀ ਸੁੱਕਦਾ। ਅਗਨ ਰਸ ਸੁੱਖ ਹੈ, ਮਰੀਏ ਧੋਖੇ ਪੀਸੋ ਕਿਰਤ ਨਾ ਹਾਰੇ। ਇਸ ਅਗਨੀ ਦੇ ਨਾਲ ਵਾਕਈ ਰਸ ਸੁੱਕਦਾ, ਖਤਮ ਹੁੰਦਾ। ਨਮੀ ਜੋ ਧਰਤੀ ਦੇ ਅੰਦਰ ਆਉਂਦੀ ਹੈ, ਸੂਰਜ ਦੀ ਤਪਸ ਉਸ ਨਮੀ ਨੂੰ ਵੀ ਖਤਮ ਕਰ ਦਿੰਦੀ ਹੈ। ਜ਼ਮੀਨ ਫੱਟਣ ਲੱਗ ਪੈਂਦੀ ਹੈ, ਟੁਕੜੇ ਟੁਕੜੇ ਕਿਧਰੇ ਹੋ ਜਾਂਦੀ ਹੈ ਸੁੱਕ ਕੇ, ਕਿਉਂਕਿ ਨਮੀ ਮੁੱਕਦੀ ਹੈ। ਉਹਦੇ ਅੰਦਰ ਸ਼ੀਤਲਤਾ, ਉਸਦੇ ਅੰਦਰ ਜੋ ਨਮੀ ਦਾ ਮਾਦਾ ਹੈ ਉਹ ਖਤਮ ਹੋਣਾ ਆਰੰਭ ਹੋ ਜਾਂਦਾ ਹੈ। ਜਿਤਨੀ ਵੀ ਨਰਮਾਈ ਹੈ, ਜਿਤਨੀ ਵੀ ਦਇਆ ਹੈ, ਜਿਤਨੀ ਵੀ ਕੋਮਲਤਾ ਹੈ, ਅਗਰ ਤਪਸ ਆ ਗਈ ਹੈ ਕ੍ਰੋਧ ਦੀ, ਵਿਕਾਰਾਂ ਦੀ, ਤਾਂ ਖਤਮ ਹੋ ਜਾਂਦੀ ਹੈ। ਦੇਖਣ ਵਿੱਚ ਆਇਆ ਕਈ ਹਿਰਦਿਆਂ ਚ ਬਿਲਕੁਲ ਨਮੀ ਨਹੀਂ ਆਉਂਦੀ, ਬਿਲਕੁਲ ਹਿਰਦਿਆਂ ਵਿੱਚ ਦ੍ਰਵਤਾ ਹੈ ਹੀ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰ ਵੇਖੋ ਕੈਸੇ ਗਵੇ। ਬੜੇ ਯਤਨ ਕਰਦਾ, ਬੜੇ ਉਪਰਾਲੇ ਕਰਦਾ, ਬੜੀ ਪਾਠ ਪੂਜਾ ਕਰਦਾ, ਪਰ ਹਿਰਦਾ ਇਸਦਾ ਦ੍ਰਵਦਾ ਹੀ ਨਹੀਂ, ਕੋਮਲ ਨਹੀਂ ਆਉਂਦਾ, ਨਮੀ ਨਹੀਂ ਹੈ। ਔਰ ਜੈਸੇ ਜੈਸੇ ਜ਼ਮੀਨ ਚੋਂ ਨਮੀ ਮੁੱਕਦੀ ਹੈ, ਜ਼ਮੀਨ ਫਟਦੀ ਹੈ। ਜੈਸੇ ਜੈਸੇ ਮਨੁੱਖ ਦੇ ਅੰਦਰੋਂ ਨਿਰਮਾਣਤਾ ਨਿਕਲਦੀ ਹੈ, ਕੋਮਲਤਾ ਨਿਕਲਦੀ ਹੈ, ਨਮੀ ਨਿਕਲਦੀ ਹੈ, ਵੈਸੇ ਵੈਸੇ ਦੇਖਣ ਦੇ ਚ ਆਇਆ ਹੈ ਮਨੁੱਖਾਂ ਦੇ ਜਿਗਰੇ ਫਟਦੇ ਨੇ ਉਸੇ ਤਪਸ ਨਾਲ। ਔਰ ਇਹ ਫਾੜ ਨਿਕਲ ਪੈਂਦਾ ਬਾਹਰ, ਜਿਨ੍ਹਾਂ ਦੇ ਆਪਣੇ ਹਿਰਦੇ ਫਟ ਗਏ ਨੇ ਹੁਣ ਇਹ ਪਾੜਨ ਦਾ ਕੰਮ ਬਾਹਰ ਕਰਨਗੇ। ਔਰ ਇੰਝ ਕਹਿ ਲੋ, ਹਿਰਦੇ ਜਿਨ੍ਹਾਂ ਦੇ ਫਟ ਚੁੱਕੇ ਨੇ, ਸੰਸਾਰ ਵਿਚ ਪਾਟੋ ਦਾੜੀ ਦਾ ਕੰਮ ਉਨ੍ਹਾਂ ਤੋਂ ਹੀ ਹੁੰਦਾ, ਆਦਿ ਕਾਲ ਤੋਂ ਉਨ੍ਹਾਂ ਤੋਂ ਹੀ ਹੁੰਦਾ, ਜਿਨ੍ਹਾਂ ਦੇ ਹਿਰਦੇ ਫਟ ਗਏ ਵਿਕਾਰਾਂ ਦੀ ਅਗਨ ਕਰਕੇ, ਤਪਸ਼ ਕਰਕੇ। ਜੈਸੇ ਸੂਰਜ ਦੀ ਗਰਮੀ ਨਾਲ ਜ਼ਮੀਨ ਤਪਦੀ ਹੈ ਔਰ ਤਪੀ ਹੋਈ ਜ਼ਮੀਨ ਫਟ ਜਾਂਦੀ ਹੈ, ਫਟੀ ਹੋਈ ਜ਼ਮੀਨ ਵਿਚ ਮਵੇਸ਼ੀਆਂ ਲਈ ਚਾਰਾ ਨਹੀਂ ਹੈ, ਕਿਸੇ ਨੂੰ ਪਾਣੀ ਨਸੀਬ ਨਹੀਂ ਹੁੰਦਾ, ਕਿਧਰੇ ਹਰਿਆਵਲੀ ਨਹੀਂ ਹੈ, ਨਮੀ ਦਾ ਕੋਈ ਮਾਦਾ ਨਹੀਂ ਹੈ। ਜਿੱਥੇ ਵਿਕਾਰਾਂ ਦੀ ਤਪਸ਼ ਹੈ, ਬਿਲਕੁਲ ਕੋਈ ਨਿਰਮਾਣਤਾ ਨਹੀਂ, ਕੋਈ ਕੋਮਲਤਾ ਨਹੀਂ, ਕੋਈ ਹਰਿਆਵਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੜਾ ਹੀ ਸ਼ਾਇਰਾਨਾ ਅੰਦਾਜ਼, ਜਿਹੜਾ ਮਨੁੱਖ ਜਿਤਨਾ ਜ਼ਾਲਮ ਹੋਵੇਗਾ ਉਸਦੇ ਅੰਦਰ ਉਤਨੀ ਹੀ ਨਮੀ ਨਹੀਂ ਹੋਵੇਗੀ, ਜ਼ੁਲਮ ਨਮੀ ਨੂੰ ਖਤਮ ਕਰ ਦੇਗਾ। ਔਰ ਉਸਦਾ ਹਿਰਦਾ ਫਟਿਆ ਹੋਇਆ ਹੋਵੇਗਾ। ਧਰਤੀ ਦੁੱਖ ਸਹੇ, ਸੁੱਖ ਹੈ ਅਗਨ ਬਖੇ, ਅਗਨ ਰਸ ਸੋਖੇ, ਮਰੀਏ ਧੋਖੇ ਪੀਸੋ ਕਿਰਤ ਨਾ ਹਾਰੇ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਐਸੀ ਹਾਲਤ ਵੀ ਬਣ ਗਈ ਹੈ, ਤਪ ਗਿਆ ਹਿਰਦਾ, ਫਟ ਗਿਆ ਹਿਰਦਾ, ਫਿਰ ਵੀ ਕਰਮ ਕਰਨ ਤੋਂ ਹਾਰੇ ਨਾ, ਕੋਸ਼ਿਸ਼ ਕਰੇ, ਯਤਨ ਕਰੇ, ਇਸ ਫਟੀ ਹੋਈ ਧਰਤੀ ਚ ਵੀ ਹੱਲ ਚਲਾਵੇ, ਇਸ ਫਟੀ ਹੋਈ ਧਰਤੀ ਦੇ ਚ ਵੀ ਫੌੜਾ ਚਲਾਵੇ, ਇਸ ਫਟੀ ਹੋਈ ਧਰਤੀ ਨੂੰ ਵੀ ਸੋਧਣ ਦੀ ਕੋਸ਼ਿਸ਼ ਕਰੇ ਤੇ ਅਰਦਾਸ ਕਰੇ, ਹੇ ਪ੍ਰਭੂ ਤੂੰ ਬਰਸ, ਤੂੰ ਬਰਸ। ਧਰਤੀ ਮੈਂ ਆਪਣੇ ਯਤਨਾਂ ਨਾਲ, ਆਪਣੀ ਮਿਹਨਤ ਨਾਲ ਸੋਧਦਾ, ਠੀਕ ਕਰਦਾ, ਪਰ ਨਮੀ ਤੇ ਤੇਰੀ ਰਹਿਮਤ ਨਾਲ ਹੋਵੇਗੀ, ਤੇਰੀ ਬਖਸ਼ਿਸ਼ ਨਾਲ ਹੋਵੇਗੀ, ਤੂੰ ਉਪਰੋਂ ਬਰਸ ਤਾਂ ਕਿ ਥੱਲੇ ਕੀਤਾ ਹੋਇਆ ਮੇਰਾ ਕਰਮ ਸਫਲ ਹੋਵੇ, ਧਰਤੀ ਤੇ ਕੀਤੀ ਹੋਈ ਮੇਰੀ ਮਿਹਨਤ ਨੂੰ ਭਾਗ ਲੱਗੇ। ਔਰ ਇਹ ਭਾਗ ਤਾਂ ਲੱਗ ਸਕਦੇ ਨੇ ਤਾਂ ਉਪਰੋਂ ਬਰਸ ਹੈ। ਹਕੀਕਤ ਹੈ, ਜਦ ਵੀ ਕਿਰਪਾ ਹੁੰਦੀ ਹੈ, ਜਦ ਵੀ ਰਹਿਮਤ ਆਉਂਦੀ ਹੈ, ਉਪਰੋਂ ਹੀ ਆਉਂਦੀ ਹੈ। ਇਸ ਵਾਸਤੇ ਆਦਿ ਕਾਲ ਤੋਂ ਦੇਖਣ ਵਿਚ ਆਇਆ ਕਿ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਸੀਸ ਤੇ ਹੀ ਹੱਥ ਰੱਖ ਦਿੰਦਾ ਹੈ, ਉਪਰੋਂ ਹੀ ਬਖਸ਼ਿਸ਼ ਹੁੰਦੀ ਹੈ, ਉਪਰੋਂ ਹੀ ਇਹ ਬਾਰਿਸ਼ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ, ਅਗਨ ਰਸ ਸੋਖੇ ਮਰੀਏ ਧੋਖੇ ਈਸੋ ਕਿਰਤ ਨਾ ਹਾਰੇ। फिर भी अपने कर्मा तो हार न मने, ऐसी हालत देच भी ये ठीक है। धरती फटी हुई होवे हल चलाना ते औख है, धरती नु सोधना ते औख है, लेकिन इस औखियाई नु ते जरना पड़ेगा, ये कठिन काम ते करना ही पड़ेगा। जद भी कदी कोई नाम जपन लगे, तपस्या करन लगे, अमृत वेले उठन लगे, उन एक गल ते पहले महसूस हो जाएगी, हृदय दी धरती मेरे को फटी हुई है, तपी हुई है, मेहनत बहुत वड्डी है, और इस फटी हुई धरती नु वेख के, इस तपी हुई धरती नु वेख के बहुत सारी दुनिया हल चलाना छोड़ देंदी है, फावड़ा मारना छोड़ देंदी है, की लेना है धार्मिक मंदिरां विच, की करना है पाठ पूजा करके, मन ते शांत होंदा नहीं, मन नु ते चैन मिलदा नहीं, मन दे विकार ने पाठ करके की करना है, धरती ते सुखी हुई है हल चला के की करना है, धरती ते फटी हुई है फावड़ा चला के की करना है, गैंती चला के की करना है, पर कौन दसे तू गैंती चला फावड़ा चला हल चला, मता प्रभु बरस पवे, मता बदल बरस पैन, मता रहमत हो जाए, तो साहब इथे कहने फिर भी तू अपने कर्मा तो हार न मन, भावे सूरज दी गर्मी धरती नु फाड़ बैठी है, धरती तप गई है, धरती टुकड़े टुकड़े हो गई है, पर ए जीव हिम्मत कर, उदम कर, निराश नहीं कर दे गुरु नानक देव जी महाराज, फिर भी तू हल चला, फिर भी तू कर्म कर, उदम कर, रथ फिरे छाया धन ताके, तीन लवे मजबारे, ये सूरज दा रथ घूम रहे है चारों पासे, और धरती तप रही है, और टिड्डे छोटे छोटे पंछी तड़प रहे ने, बेजार ने, दुखत ने, विकारा करके सिर्फ मनुख ही दुखत नहीं है, देखन विच आउंदा है किधरे दृष्ट रोग दे तपे होया पतंगा जल जांदा है, किधरे वासना दे रोग दा ग्रसे होया हाथी खड्डे विच फस जांदा है, किधरे गंडेड़े दे नाद दा ग्रसे होया हिरन शिकारी दे जाल विच फस जांदा है, और किधरे सुगंध दी लिपेट विच आया होया भौरा कमल विच फस जांदा है, सवेरे उसकी लाश ही जो है निकलती है, जब सूरज चढ़दा है ते कमल दा फुल खिड़दा है, भौरे दी लाश ही उस कमल फुल विच जो है निकलती है, एक एक रोग करके भौरा हिरन हाथी और पतंगा और मछली दुखत होंदिया ने, मांस दा स्वाद कुंडी देखी नहीं फस गई मछली तड़प रही है, उन एक एक रोग करके एक एक विकार करके एक एक रस करके ये इतने दुखत होंदे ने कि जिस मनुख दे हिरदे च ये सारे विकार होवन उत्थे कितनी पीड़ा होवेगी, उत्थे कितनी दुख ते संताप दी अग्नि होवेगी, पर साहिब कहने फिर भी ए बंदे तू हिम्मत ना हार, भावे सूरज दी गर्मी है भावे धरती तपी हुई है, अवगुण बाद चली दुख आगे सुख तिस साथ संभाले, ये जीव रूपी स्त्री निराश होके अवगुणा दी पोट बन चली है, पर हुण कौन दसे जो अवगुणा दी पोटली तो सिर ते बनी है, इन्हां दा अंजाम ते अगे दुख है, सुख ते ताई मिल सकदा तेनो सुख तिस साच संभाले, जो सच दी संभाल करे प्रभु दी संभाल करे फिर उसनू सुख दी प्राप्ति हो सकदी है, नानक जिसनू एह मन दिया मरण जीवन प्रब नाले, जिसनू गुणा वाला मन दे देता है, जिसनू परमात्मा ने अपना स्वभाव दे देता है, जिसने जीवन ते मरण प्रभु दे लेखे ला देता है, उसका जीवना सफल हो गया मरना सफल हो गया, क्योंकि उसने अपना स्वभाव परमात्मा वर्गा बना लिया, अषाढ़ दे महीने की तपश उसकी शांत हो गई शीतल हो गई।